जी, सुखमनी साहब जी की बाणी जो आप विचार रहे हैं, इहदे नाल बहुत घटनावां जुड़ियां हैं। उन्हां विचों एक घटना है बीबी कौलां जी की। बाबा अटल जी का जो गुरुद्वारा है बुरज हरिमंदर साहब दे लेंदे लेंदे और दक्षिण वाले कोने च उधर माता कौलां जी का सरोवर बनिया हुआ है, कौलसर, जो छेवें पातशाह जी ने बनवाया सी। इस तरह है कि शाहजहान दा उस वेले समा सी, छेवें पातशाह जी तख्त ते छेवें जामे विच पातशाह तख्त ते बिराजमान सन। शाहजहान उस वेले बादशाह सी हिंदुस्तान दा। मुगलां वेले जिस तरह के हुंदा, सब तो पावरफुल जड़ा आदमी सी वो बादशाह हुंदा सी। दूसरे नंबर ते दीवान आखदे सन उसनूं, दीवान, जिस तरह जो सब तो पावरफुल प्रेजिडेंट हो गए तो उसका जो राइट हैंड परसन सेकंड दूजे दर्जे थे दीवान। उस तो बाद जो सारिया फौजां दा सेनापति हुंदा सी उसनूं मीर बख्शी आखते सन। मीर बख्शी का तीजा रुतबा हुंदा सी उस पावर दे हिसाब नाल। इस तो थले फिर काजी आउंदे सन। काजी हर एक सूबे का एक काजी हुंदा सी, वड्डा काजी, जिसनूं काजी उल कजात आखते सन। काजी उल कजात ये सारे प्रोविंस का एक हुंदा सी। काजी का मतलब काजी फैसला देंदा सी। सो जिस तरह अजकल एक प्रोविंस की हाई कोर्ट हुंदी, जा अमरीका विच उन्नू सुप्रीम कोर्ट आखते, एक प्रोविंस की जिहड़ी सब तो उच्ची, इसे तरह जो एक प्रोविंस दा वड्डा काजी हुंदा सी उसनू काजी उल कजात आखते। ते फिर जिलियां दा हर एक जिले दा एक काजी हुंदा सी वड्डा, और जो काजी उल कजात हुंदा सी वो जिलियां दे काजी अपॉइंट करदा सी, ते अगों फिर पिंडां दे काजी। इन्हां दा मकसद धार्मिक फैसले करना हुंदा सी। इन्हां दे हत्थां विच बहुत पावर सी, क्योंकि मुसलमान जिहड़े राजे सन मुगल, वो अपने आप नूं पक्का मुसलमान दिखाउंदे सन, ते काजी दा हुक्म मनदे सन, भावें कि काजी हुक्म उही करदा सी जो कि बादशाह नूं पाउंदा होवे, पर फिर भी काजी दी बहुत पावर सी। लाहौर दा काजी, उसका नाम सी रुस्तम खां, काजी रुस्तम खां। उन जमाने विच मुगल राज वेले काजी लोग की करते सन कि कई हिंदू घराने के बच्चे कोई बहाना पा के किसका बाप नहीं है जे ये बहुत गरीब हैं इन्हों की असी पालना पोसना करनी, उस बहाने उन्होंने बच्चे अपने को लाया करने हिंदुओं के और उन्होंने मुसलमान बनाना। इस तरह काजी रुस्तम खान ने एक हिंदू लड़की जिसका नाम कौला, कौल या कमल भी आखते, दोनों का मतलब एक ही हुंदा कमल दा जो फुल, इस हिंदू लड़की नू अपने पास लैन दा छुट्टी हुंदी। इस नू इस्लाम धर्म दे सारी शरा और इस्लाम मत दा विद्वान बनाया। इस तो अगे कल नू आपां देखांगे जी। कौला छोटी उम्र विच ही हिंदू घर विचों लियांदी गई, इसका बाप नहीं सी ते उस बहाने लाहौर दे काजी रुस्तम खान ने इसनू अपने घर रखिया, इस्लाम दी तालीम दित्ती और सारी शरा, शरा दा मतलब हुंदा है कि रहत बारे जानू करवाया। अफगानिस्तान दे पठाना दी एक जात दे पठान हन मुजंग, कुछ पठाना दी जात है मुजंग। इन्हां पठाना ने लाहौर तो 2 किलोमीटर दी विथ ते पश्चिम वाले पासे लाहौर तो एक पिंड वसाया जिसका नाम ही इन्होंने मुजंग। ये पिंड उदों लाहौर तो 2 किलोमीटर की दूरी ते सी, पर अजकल लाहौर दे विच आया हुआ है। इस पिंड विच ही काजी रुस्तम खां दा घर सी ते इत्थे ही कौला रहिंदी सी उसके घर। छेवें पातशाह जी मुजंग पिंड विच गए 1621 दी गल है और उस पिंड विच दीवान लाए, उन्हां दी उस पवित्र याद विच उस पिंड विच अजे भी गुरद्वारा साहिब सलामत हन जिथे दीवान लगते सन। क्योंकि सिख धर्म किसी नूं भी नकारदा नहीं, किसी नाल इसकी लाग देन नहीं, हर एक नूं प्यार करदा, सारी मनुखता नूं इक्को ही परमात्मा दी रचना जानदा। इसलिए जदों महाराज जी उत्थे दीवान लाउंदे सन मुजंग पिंड विच ते कई फराख दिले मुसलमान बहुत हिंदू और ब्राह्मण दीवान विच आउंदे, महाराज जी इस मार्ग बारे दसदे। इत्थे ही उन्होंने कुछ दिन सुखमणी साहब दी बाणी दी व्याख्या की, क्योंकि कौला इस पिंड विच ही रहिंदी सी रुस्तम खान दे घर, वो भी दीवान विच आउंदी। रुस्तम खान तो चोरी, और महाराज जी और बचन सुन के और गुरबाणी सुन के उदे अंदर इस तरह तू पई, उदा गुरबाणी नाल प्यार हो गया। साई मियां मीर भी लाहौर विच रहिंदे सन और सूफी फकीर सन, रिद्धियां सिद्धियां वाले दिल्ली तक बादशाह सारे उन्हां दी बहुत इज्जत मान करदे सी। संत फकीर और कट्टड़ नहीं सानू बिल्कुल ही, इसे लिए पंजवें पातशाह जी होरां नालों साईं मियां मीर जी का बहुत प्यारा वाला रिश्ता सी। ते पंजवें पातशाह जी ने हरिमंदर साहब की नींव इस साईं मियां मीर जी पासों रखवाई सी। छेवें पातशाह जी जदों लाहौर आउंदे ते ओ साईं मियां मीर जी नूं वी जरूर मिल के जांदे। काजी रुस्तम खां भी साईं मियां मीर जी नूं मिलदा सी, कई बार कौलां भी नाल जांदी। साईं मियां मीर भी इस घर की बहुत सिफत करता, जिहड़ा कि कौलां नूं बहुत चंगा लगता। दिनों दिन कौलां दा ध्यान इस रस्ते वल आउण लगा ते इस्लाम वल्लों हटन लगा। काजी रुस्तम खान नूं इस चीज़ की खबर हो गई कि घर विच कई बार चोरी, कौला सुखमनी साहब का पाठ करती सी, ये उसनू हरगिज मंजूर नहीं सी। उसने उसनू बहुत डराया धमकाया, उसनू उसकी शादी करने लई तैयारी हो गई मुसलमान धर्म विच, और कौला नूं बिल्कुल परवान नहीं सी। उस तो अग्गे की हुंदा है कल नूं विचारांगे जी। बीबी कौला काजी रुस्तम खां दे घर विच पली, और एक काजी है जो किस धर्म दे सारे फैसले करता है दुनिया दे, इसनू सारे धार्मिक कानून जिसनू मुसलमान धर्म विच शरा आखदे, ते कट्टड़ कुदरती तौर ते कि कट्टड़ता हुंदी, पर जदों तो मजंग पिंड विच छेवें पातशाह जी दे दर्शन होए बीबी कौला नूं, उस विच उसनू महाराज जी होरां विच बिल्कुल अलग चीज दिसी जो मुल्ला मौलानिया विच नहीं सी। एक तो उन्हें देखिया कि कट्टड़ता बिल्कुल नहीं है, प्यार ही प्यार, और सारी मनुखता नूं प्यार करते। लाहौर शहर विच उन्हां दिनां च एक एपीडेमिक होया, ताप चढ़दा सी लोकां नूं ते उस ताप दे नाल गले विच गिल्टी हो जांदी सी, ते उस नूं गिल्टी ताप कहिंदे सन। महाराज जी होरां ने छेवें पातशाह जी ने होर सिखां नूं नाल लै के सिखां नूं हुक्म कीता कि कपड़े अनाज दवाइयां लैंदियां जान, वो सारे लाहौर विच वंडियां गईयां जिन जो लोग बीमार सन। ये नहीं देखा गया कि मुसलमान है हिंदू है ਸਿੱਖ ਹੈ, ਈਸਾਈ ਹੈ। ਇਸ ਚੀਜ਼ ਦਾ ਕੌਲਾਂ ਦੇ ਮਨ 'ਤੇ ਬਹੁਤ ਡੂੰਘਾ ਅਸਰ ਪਿਆ। ਸਾਈ ਮੀਆਂ ਮੀਰ ਜੀ ਇਸ ਘਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਘਰ ਪ੍ਰਤੀ ਬਹੁਤ ਸ਼ਰਧਾ ਅਤੇ ਪਿਆਰ ਸਤਿਕਾਰ ਰੱਖਦੇ ਸਨ। ਉਹਨਾਂ ਨੇ ਵੀ ਜਦੋਂ ਵੀ ਛੇਵੇਂ ਪਾਤਸ਼ਾਹ ਜੀ ਹੋਰਾਂ ਲਾਹੌਰ ਆਉਣਾ, ਕਦੀ ਸਾਈ ਮੀਆਂ ਮੀਰ ਜੀ ਨੇ ਆਪ ਚੱਲ ਕੇ ਉਹਨਾਂ ਨੂੰ ਮਿਲਣਾ, ਕਈ ਵਾਰ ਅੰਮ੍ਰਿਤਸਰ ਜਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਨੇ, ਅਤੇ ਕਈ ਵਾਰ ਜਦੋਂ ਛੇਵੇਂ ਪਾਤਸ਼ਾਹ ਜੀ ਨੇ ਲਾਹੌਰ ਆਉਣਾ ਤਾਂ ਉਹਨਾਂ ਨੇ ਵੀ ਆ ਕੇ ਸਾਈ ਮੀਆਂ ਮੀਰ ਜੀ ਨੂੰ ਮਿਲਣਾ। ਇੱਕ ਵਾਰ ਸਾਈ ਮੀਆਂ ਮੀਰ ਜੀ ਅਤੇ ਮਹਾਰਾਜ ਜੀ ਇਕੱਠੇ ਸਨ ਅਤੇ ਕੌਲਾਂ ਵੀ ਉੱਥੇ ਸੀ, ਔਰ ਉਸਨੇ ਦੇਖ ਕੇ ਕਿ ਸਾਈ ਮੀਆਂ ਮੀਰ ਜੀ ਕਿੰਨਾ ਸਤਿਕਾਰ ਕਰਦੇ, ਕਿੰਨਾ ਅਦਬ ਹੈ ਇਹਨਾਂ ਦੇ ਅੰਦਰ, ਉਹ ਵੀ ਸਾਈ ਮੀਆਂ ਮੀਰ ਜੀ ਵੱਲ ਝੁਕਾ ਹੋ ਗਿਆ। ਸੂਫੀ ਜੋ ਫਕੀਰ ਹੁੰਦੇ ਉਹ ਸਿਰਫ ਇੱਕ ਰੱਬ ਨੂੰ ਮੰਨਦੇ ਹਨ ਅਤੇ ਰੱਬ ਨੂੰ ਪਿਆਰ ਕਰਦੇ ਹਨ, ਉਹ ਕਿਸੇ ਸ਼ਰਾ ਸ਼ਰੀਅਤ ਧਰਮ ਦੇ ਕਾਨੂੰਨਾਂ ਨੂੰ ਮੰਨਦੇ ਹੀ ਨਹੀਂ। ਦਿਨੋ ਦਿਨ ਜਦੋਂ ਸਾਈ ਮੀਆਂ ਮੀਰ ਜੀ ਨੇ ਮਹਾਰਾਜ ਜੀ ਹੋਰਾਂ ਕੋਲ ਕਈ ਗੱਲਾਂ ਗੁਰਬਾਣੀ ਦੀਆਂ ਕਰਨੀਆਂ ਅਤੇ ਬੀਬੀ ਕੌਲਾਂ ਨੇ ਬਹੁਤ ਗੌਰ ਨਾਲ ਸੁਣਨੀਆਂ, ਅਬਦੁੱਲਾ ਸ਼ਾਹ ਸਾਈ ਮੀਆਂ ਮੀਰ ਦਾ ਇੱਕ ਚੇਲਾ ਸੀ, ਉਸਨੂੰ ਬੇਨਤੀ ਕਰਕੇ ਕੌਲਾਂ ਨੇ ਗੁਰਬਾਣੀ ਮੰਗਵਾਈ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਨ ਲੱਗੀ। ਕਾਜ਼ੀ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਸੀ, ਇਹ ਮੁਸਲਮਾਨ ਸ਼ਰ੍ਹਾਂ ਦੇ ਉਲਟ ਸੀ ਕਿ ਕੋਈ ਵੀ ਮੁਸਲਮਾਨ ਪ੍ਰਾਣੀ ਕਾਫਰਾਂ ਦੀ ਬਾਣੀ ਆਖਦੇ ਸਨ, ਹੋਰ ਕਿਸੇ ਦੀ ਮੁਸਲਮਾਨ ਤੋਂ ਬਿਨਾਂ ਬਾਕੀ ਸਾਰੀ ਬਾਣੀ ਨੂੰ ਉਹ ਕਾਫਰਾਂ ਦੀ ਬਾਣੀ ਆਖਦੇ ਸਨ, ਅਤੇ ਉਹਨਾਂ ਦਾ ਕਾਨੂੰਨ ਸੀ ਕਿ ਜੋ ਵੀ ਮੁਸਲਮਾਨ ਹੋ ਕੇ ਕਾਫਰਾਂ ਦੀ ਬਾਣੀ ਪੜ੍ਹੇ ਉਸਨੂੰ ਕਤਲ ਕਰ ਦੇਣਾ। ਬੀਬੀ ਕੌਲਾਂ ਲੁੱਕ ਛਿਪ ਕੇ ਬਾਣੀ ਪੜ੍ਹਦੀ। ਇਹਨਾਂ ਹੀ ਦਿਨਾਂ ਵਿੱਚ ਬਹੁਤ ਸਖਤ ਕਾਨੂੰਨ ਸਨ, ਸ਼ਾਹਜਹਾਂ ਬਾਦਸ਼ਾਹ ਸੀ ਅਤੇ ਉਸਨੇ ਕਾਨੂੰਨ ਬਣਾਇਆ ਸੀ ਕਿ ਜਿਹੜਾ ਕੋਈ ਮੁਸਲਮਾਨ ਔਰਤ ਹਿੰਦੂ ਲੜਕੇ ਨਾਲ ਸ਼ਾਦੀ ਕਰੇ ਉਸਨੂੰ ਕਤਲ ਕਰ ਦਿੱਤਾ ਜਾਵੇ, ਜਾਂ ਤਾਂ ਉਹ ਹਿੰਦੂ ਲੜਕਾ ਮੁਸਲਮਾਨ ਹੋ ਕੇ ਮੁਸਲਮਾਨ ਸ਼ਰ੍ਹਾਂ ਦੇ ਅਨੁਸਾਰ ਨਿਕਾਹ ਕਰੇ, ਨਿਕਾਹ ਦੇ ਕੇ ਉਹਨਾਂ ਦੇ ਕਿ ਉਹ ਹਿੰਦੂ ਲੜਕਾ ਪਹਿਲਾਂ ਮੁਸਲਮਾਨ ਬਣੇ ਫਿਰ ਉਹ ਮੁਸਲਮਾਨ ਧਰਮ ਦੇ ਅਨੁਸਾਰ ਜਿਸ ਤਰ੍ਹਾਂ ਉਹਨਾਂ ਦਾ ਨਿਕਾਹ ਆਖਦੇ ਵਿਆਹ ਨੂੰ, ਉਹ ਨਹੀਂ ਤਾਂ ਉਹਨਾਂ ਸਾਰੀਆਂ ਲੜਕੀਆਂ ਨੂੰ ਕਤਲ ਕਰਨ। ਸ਼ਾਹਜਹਾਂ ਇਹਨਾਂ ਦਿਨਾਂ ਵਿੱਚ ਕਸ਼ਮੀਰ ਸੀ, ਕਸ਼ਮੀਰ ਤੋਂ ਉਹ ਪੰਜਾਬ ਆਇਆ। ਪੰਜਾਬ ਵਿੱਚ ਇੱਕ ਤਾਂ ਇੰਡੀਆ ਵਿੱਚ ਗੁਜਰਾਤ ਸਟੇਟ ਹੈ, ਉਹ ਬੰਬਈ ਕੋਲ ਹੈ, ਇਹ ਗੁਜਰਾਤ ਸ਼ਹਿਰ ਹੈ ਪੰਜਾਬ ਵਿੱਚ ਜੋ ਅੱਜ ਕੱਲ੍ਹ ਪਾਕਿਸਤਾਨ ਵਾਲੇ ਪੰਜਾਬ ਵਿੱਚ। ਇੱਥੇ ਸ਼ਾਹਜਹਾਂ ਆਇਆ ਔਰ ਉਸਨੇ ਪਤਾ ਕਰਵਾਇਆ ਕਿ ਸਾਰੇ ਪੰਜਾਬ ਵਿੱਚ ਪਤਾ ਕੀਤਾ ਜਾਵੇ ਕਿ ਕਿਸੇ ਹਿੰਦੂ ਲੜਕੀ ਨੇ ਮੁਸਲਮਾਨ ਲੜਕੀ ਨੇ ਹਿੰਦੂ ਲੜਕੇ ਨਾਲ ਵਿਆਹ ਤਾਂ ਨਹੀਂ ਕਰਾਇਆ। ਤਕਰੀਬਨ 400 ਕੇਸ ਇਸ ਤਰ੍ਹਾਂ ਦੇ ਮਿਲੇ ਕਿ 400 ਮੁਸਲਮਾਨ ਲੜਕੀਆਂ ਨੇ ਹਿੰਦੂ ਲੜਕਿਆਂ ਨਾਲ ਸ਼ਾਦੀਆਂ ਕਰਵਾਈਆਂ ਸਨ। ਸ਼ਾਹਜਹਾਂ ਨੇ ਸਾਰੇ 400 ਨੂੰ ਕਤਲ ਕਰ ਦੇਣ ਦਾ ਹੁਕਮ ਇਸ ਮਾਹੌਲ ਵਿੱਚ ਕੌਲਾ ਦਾ ਅੰਦਰ ਖਿੱਚਿਆ ਗਿਆ ਹੈ ਸਿੱਖੀ ਵੱਲ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵੱਲ। ਦੂਜੇ ਪਾਸੇ ਬਹੁਤ ਕਰੜੀ ਸਜ਼ਾ ਹੈ, ਉਸਨੂੰ ਦਿਸਦਾ ਹੈ ਕਿ ਕਿਸੇ ਨੇ ਇਹ ਪ੍ਰਵਾਨ ਨਹੀਂ ਕਰਨਾ ਅਤੇ ਪਤਾ ਨਹੀਂ ਕੀ ਹਨੇਰੀ ਚੁੱਲੇਗੀ। ਉਸਦੇ ਅੰਦਰ ਇਹ ਖਿਆਲ ਦ੍ਰਿੜ ਹੋ ਰਿਹਾ ਕਿ ਮੈਂ ਸਿੱਖ ਬਣਨਾ ਹੈ, ਅਤੇ ਨਾਲ ਇਹ ਵੀ ਦਿਸਦਾ ਕਿ ਮੁਸ਼ਕਲਾਂ ਪਤਾ ਨਹੀਂ ਕਿਹੋ ਜਿਹੀਆਂ ਆ ਡਿੱਗਣ। ਪਿਆਰ ਤੇਰੇ ਨਾਨੇ ਬਾਵਾਂਗੀ, ਪਿਆਰ ਤੇਰੇ ਨਾਨੇ ਬਾਵਾਂਗੀ, ਬੀਬੀ ਕੌਲਾ ਨੇ ਮਹਾਰਾਜ ਜੀ ਹੋਰਾਂ ਦੀ ਬਾਣੀ ਮੰਗਵਾ ਕੇ ਸਾਈਂ ਮੀਆਂ ਮੀਰ ਜੀ ਦੇ ਰਾਹੀਂ ਅਤੇ ਉਹ ਪੜ੍ਹਦੀ ਹੈ ਅਤੇ ਉਸਨੂੰ ਪਹਿਲੀ ਵਾਰ ਇਸ ਰਸਤੇ ਦੀ ਸਮਝ ਆਉਣ ਲੱਗਦੀ ਹੈ। ਇਸ ਤੋਂ ਪਹਿਲਾਂ ਉਹ ਬਾਹਰ ਦੀਆਂ ਚੀਜ਼ਾਂ ਹੀ ਦੱਸੀਆਂ ਗਈਆਂ ਸਨ ਕਿ ਜੋ ਸ਼ਰ੍ਹਾਂ ਧਰਮ ਦੇ ਸਾਰੇ ਰਸਮਾਂ ਰਿਵਾਜ ਕੱਟੜਤਾ ਸਮਝਾਈ ਗਈ ਸੀ, ਔਰ ਇੱਥੇ ਬਿਲਕੁਲ ਹੀ ਉਲਟ ਦੇਖਿਆ। ਉੱਥੇ ਇਹ ਸੀ ਕਿ ਜਿਹੜਾ ਮੁਸਲਮਾਨ ਨਹੀਂ ਹੈ ਉਹ ਕਾਫਰ ਹੈ। ਕਾਫਰ ਦਾ ਮਤਲਬ ਹੁੰਦਾ ਕਿ ਰੱਬ ਨੂੰ ਨਹੀਂ ਮੰਨਦਾ। ਇੱਥੇ ਕਿ ਸਾਰੇ ਹੀ ਉਹਦੇ ਬੱਚੇ ਹਨ, ਕੋਈ ਮੰਨਦਾ ਕੋਈ ਨਹੀਂ ਮੰਨਦਾ, ਇਹ ਕਰਮਾਂ ਦੀ ਗੱਲ ਹੈ। ਕੋਈ ਕਾਫਰ ਹੈ ਹੀ ਨਹੀਂ, ਕਾਫਰ ਹੋ ਹੀ ਨਹੀਂ ਸਕਦਾ। ਔਰ ਉਸਨੇ ਜਿਵੇਂ ਅਸਮਾਨ ਦਾ ਫਰਕ ਦੇਖਿਆ, ਉਹ ਕੱਟੜਤਾ ਪਹਿਲਾਂ ਹੀ ਉਸਦਾ ਅੰਦਰ ਕੱਟੜਤਾ ਨਹੀਂ ਮੰਨਦਾ ਸੀ, ਜਿਸ ਕਰਕੇ ਉਹ ਜਦੋਂ ਵੀ ਮੌਕਾ ਮਿਲਦਾ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੀ, ਕਿਉਂਕਿ ਸਾਈਂ ਮੀਆਂ ਮੀਰ ਸੂਫੀ ਫਕੀਰ ਸਨ, ਇੱਕ ਰੱਬ ਨੂੰ ਮੰਨਣ ਵਾਲੇ, ਜੋ ਕਿ ਇਸ ਰਸਤੇ ਨਾਲ ਮੇਲ ਖਾਂਦਾ ਹੈ। ਮਹਾਰਾਜ ਜੀ ਹੋਰਾਂ ਨੇ ਸੂਫੀ ਫਕੀਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਨਤਾ ਦਿੱਤੀ। ਕਾਜ਼ੀ ਰੁਸਤਮ ਖਾਂ ਇਹ ਦੇਖ ਕੇ ਬਹੁਤ ਦੁਖੀ ਹੁੰਦਾ ਹੈ ਕਿ ਉਹ ਲਾਹੌਰ ਦਾ ਕਾਜ਼ੀ ਹੈ, ਕਿਸੇ ਪਿੰਡ ਦਾ ਕਾਜ਼ੀ ਨਹੀਂ ਹੈ। ਔਰ ਉਸਦੀ ਸਿੱਖਿਆ ਦਿੱਤੀ ਹੋਈ ਕਿਸੇ ਪੁਰਾਣੀ ਬੀਬੀ ਕੌਲਾ ਇਸ ਤਰ੍ਹਾਂ ਕਰਦੀ ਹੈ। ਉਸਨੇ ਬਹੁਤ ਮੱਤਾਂ ਦਿੱਤੀਆਂ ਪਰ ਆਤਮਾ ਮੱਤ ਕਿੱਥੇ ਲੈਂਦੀ ਹੈ? ਮਹਾਰਾਜ ਜੀ ਕਹਿੰਦੇ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮਰ ਰਲਾਏ, ਕਿ ਜਿਹਦੇ ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਸਾਡੇ ਨਿਰਮਲ ਬਚਨ ਵੜ ਗਏ, ਜਿਹਦੇ ਅੰਦਰ ਸਾਡੇ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਰਲਾਏ, ਜਿਹਦੇ ਅੰਦਰ ਸਾਡੇ ਬਚਨ ਚਲੇ ਗਏ, ਲੱਖ ਸਿਆਣੇ ਪਚ ਮੂਏ ਨਾ ਨਿਰਵਾਰੀ ਜਾਏ। ਲੱਖਾਂ ਸਿਆਣੇ ਜਿਹੜੇ ਉਹ ਸਮਝਾ ਸਮਝਾ ਕੇ ਮਰ ਜਾਣ ਪਰ ਸਮਝਾ ਨਹੀਂ ਸਕਦੇ, ਕਿਉਂਕਿ ਉਸਨੇ ਜਿਸਨੇ ਪ੍ਰਤੱਖ ਦੇਖ ਲਿਆ ਉਹਨੂੰ ਸਮਝਾਉਣਾ ਕੀ। ਉਸਨੂੰ ਪਹਿਲਾਂ ਬਹੁਤ ਮੱਤਾਂ ਦਿੱਤੀਆਂ ਗਈਆਂ फिर डराया धमकाया गया, फिर बहुत सजावां दित्तियां गईयां होरना काजियां नूं बुला के भी समझाया गया, पर वो सच दी बंजारन सी। आखिर काजी रुस्तम खान ने होरना काजियां पासों ये फतवा दवाया। फतवे का मतलब होंदा है फैसला। होरना काजियां पासों ये फतवा दवाया कि बीबी कौला मुसलमान होके काफरां दी बाणी पढ़ती है, इसलिए इसनू कतल कर देना, मुसलमान शरा मुताबक इसनू कतल कर देना बनता है। ये फतवा लग गया। बीबी कौला दी माता नू पता लगा फतवे दा, सारे शहर च पता लगा। उस बीबी कौला दी माता साई मियां मीर जी पास पहुंची कि तुसी उसनू बचा सकते हो, उसकी जान बचा लो। साई मियां मीर भी बहुत फिक्रमंद हुए, कहन लगे कि जे वो इत्थे आ गई तो मेरे कोलों ते सरकारी नौकरशाही ने उन्हू लै जाना है, मैं उसनू बचा नहीं सकता। बहुत सोच के कहन लगे कि कोई तरीका है इसनू गुरु हरगोबिंद साहब की पनाह विच शरण विच अमृतसर भेज दिता जावे। सरकार तो चोरी मां नूं दस्या कि यही रस्ता जापदा है कि यही रस्ता है कि गुरु हरगोबिंद साहब इसनू इन्हां दे हाथ नहीं देंगे ते इन्हां दी इस दी जान बच जाएगी। वो सुनिया है शरणाया दी लाज रखते हैं, इस सलाह बनाई जाती है। बीबी कौला दी माता उसनू साई मियां मीर जी दे हवाले करके कर जाती है, तो साई मियां मीर वादा करता है कि मैं हनेरे सवेरे अज कल ही इसनू अमृतसर पहुँचावांगा। बीबी कौला शायद जो तुम अपनी माँ नालों विछड़न लगती पता है हमेशा ले, तो शायद वो अंदर कुछ इस तरह का ख्याल आया हो। साडा आखिया वेखिया माफ करना, साडा आखिया वेखिया माफ करना, सानू जग विच रहना आया ना। साडा आखिया वेखिया माफ करना, सानू जग विच रहना आया ना। आखिया वेखिया सानू जग विच रहना। जी बीबा कौला साई मियां मीर जी पास आ गई और उन्हां दी माता ने साई मियां मीर जी नूं बेनती कीती कि इस दी जान बचाओ। साई मियां मीर जी ने सोचा कि एको तरीका है ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਚਲੀ ਜਾਵੇ। ਫਤਵਾ ਲੱਗ ਚੁੱਕਾ ਸੀ ਮੌਤ ਦਾ, ਉਹ ਕਿਸੇ ਟਾਈਮ ਵੀ ਬਾਦਸ਼ਾਹ ਦੇ ਲੋਕ ਆ ਕੇ ਉਸਨੂੰ ਉਠਾ ਕੇ ਔਰ ਕਤਲ ਕਰ ਸਕਦੇ ਸਨ। ਇਸ ਲਈ ਸਮਾਂ ਬੜਾ ਨਾਜ਼ੁਕ ਸੀ। ਸਾਈਂ ਮੀਆਂ ਮੀਰ ਜੀ ਨੇ ਵੇਲਾ ਵਕਤ ਵਿਚਾਰ ਕੇ ਸਮਾਂ ਆਪਣੇ ਇੱਕ ਬਹੁਤ ਉੱਚੇ ਸੁੱਚੇ ਸ਼ਗਿਰਦ ਅਬਦੁੱਲਾ ਸ਼ਾਹ ਦੀ ਡਿਊਟੀ ਲਾਈ ਕਿ ਉਹ ਬੀਬਾ ਕੌਲਾ ਨੂੰ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਹੋਰਾਂ ਪਾਸ ਲੈ ਕੇ ਜਾਵੇ। May 16, 1621 ਨੂੰ ਬੀਬਾ ਕੌਲਾ ਅੰਮ੍ਰਿਤਸਰ ਸਾਹਿਬ ਪਹੁੰਚੀ। ਸ਼ੇਖ ਵਾਹਿਗੁਰੂ ਅਬਦੁੱਲਾ ਸ਼ਾਹ ਦੇ ਨਾਲ ਉਸਨੇ ਮਹਾਰਾਜ ਜੀ ਹੋਰਾਂ ਨੂੰ ਮਿਲਣ ਦੀ ਬੇਨਤੀ ਕੀਤੀ ਕਿ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਹੋਰਾਂ ਨੇ ਦਰਸ਼ਨ ਦਿੱਤੇ। ਕੌਲਾ ਨੇ ਉਹਨਾਂ ਦੇ ਚਰਨਾਂ 'ਤੇ ਮਸਤਕ ਟਿਕਾਇਆ ਅਤੇ ਅਬਦੁੱਲਾ ਸ਼ਾਹ ਨੇ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸਾਈਂ ਮੀਆਂ ਮੀਰ ਜੀ ਦੀ ਚਿੱਠੀ ਦਿੱਤੀ। ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਕੌਲਾ ਨੂੰ ਮੌਤ ਦਾ ਫਤਵਾ ਦਿੱਤਾ ਜਾ ਚੁੱਕਾ ਹੈ ਕਿਉਂਕਿ ਤੁਹਾਡੀ ਬਾਣੀ ਪੜ੍ਹਦੀ ਸੀ। ਇਸ ਦੀ ਜਾਨ ਬਚਾਉਣੀ ਤੁਹਾਡਾ ਔਰ ਮੇਰਾ ਧਰਮ ਹੈ, ਪਰ ਮੈਂ ਇਸ ਨੂੰ ਆਪਣੇ ਪਾਸ ਰੱਖ ਨਹੀਂ ਸਕਦਾ। ਬਾਦਸ਼ਾਹ ਦੇ ਬੰਦੇ ਆ ਕੇ ਮੇਰੇ ਕੋਲੋਂ ਲੈ ਜਾਣਗੇ। ਇਹ ਤੁਹਾਡੀ ਪਨਾਹ ਵਿੱਚ ਆਈ ਹੈ, ਇਸ ਨੂੰ ਸ਼ਰਨ ਦੇਣਾ। ਗੁਰੂ ਨਾਨਕ ਦਾ ਘਰ ਸ਼ਰਨ ਆਇਆਂ ਦੀ ਲਾਜ ਰੱਖਦਾ ਹੈ, ਇਹ ਤੁਹਾਡੇ ਸ਼ਰਨ ਆਈ ਹੈ। ਇੱਕ ਤੁਸੀਂ ਹੀ ਇਸ ਨੂੰ ਬਚਾ ਸਕਦੇ ਹੋ ਕਿਉਂਕਿ ਬਾਦਸ਼ਾਹ ਦਾ ਤੁਹਾਡੇ ਉੱਪਰ ਕੋਈ ਵੱਸ ਨਹੀਂ ਚੱਲੇਗਾ। ਥੋੜ੍ਹੇ ਦਿਨਾਂ ਨੂੰ ਮੈਂ ਆਪ ਆ ਕੇ ਤੁਹਾਡੇ ਦਰਸ਼ਨ ਕਰਾਂਗਾ। ਮਹਾਰਾਜ ਜੀ ਨੇ ਚਿੱਠੀ ਪੜ੍ਹੀ, ਦੇਖਿਆ ਕਿ ਆਪਣੀ ਜਾਨ ਖਤਰੇ 'ਚ ਪਾ ਕੇ, ਖਤਰਾ ਹੀ ਨਹੀਂ ਆਪਣੀ ਜਾਨ ਮੌਤ ਦੇ ਮੂੰਹ 'ਚ ਪਾ ਕੇ ਵੀ ਇਸ ਰਸਤੇ ਤੋਂ ਨਹੀਂ ਹਟੀ। ਇਹ ਰੂਹ ਕਿਹੋ ਜਿਹੀ ਹੈ? ਉਹਨਾਂ ਨੇ ਬਹੁਤ ਪਿਆਰ ਕੀਤਾ। ਅਬਦੁੱਲਾ ਸ਼ਾਹ ਨੂੰ ਕਿਹਾ ਕਿ ਸਾਈਂ ਜੀ ਨੂੰ ਜਾ ਕੇ ਆਖੋ ਕਿ ਉਹ ਫਿਕਰ ਨਾ ਕਰਨ, ਕੌਲਾ ਸਾਡੇ ਪਾਸ ਪਹੁੰਚ ਗਈ ਹੈ। ਮਹਾਰਾਜ ਜੀ ਹੋਰਾਂ ਨੇ ਹਰਿਮੰਦਰ ਸਾਹਿਬ ਦੇ ਲਹਿੰਦੀ ਦਿਸ਼ਾ, ਜਿੱਧਰ ਬਾਬਾ ਅਟਲ ਜੀ ਦਾ ਗੁਰਦੁਆਰਾ ਹੈ, ਉੱਧਰ ਬੀਬਾ ਕੌਲਾ ਨੂੰ ਇੱਕ ਛੋਟਾ ਜਿਹਾ ਮਕਾਨ ਬਣਾ ਦਿੱਤਾ ਅਤੇ ਮਕਾਨ ਦੇ ਅੱਗੇ ਪੈਰਾ 24 ਘੰਟੇ ਲਵਾ ਦਿੱਤਾ ਅਤੇ ਉਸਨੂੰ ਕਿਹਾ ਕਿ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ, ਤੁਸੀਂ ਬੇਫਿਕਰ ਹੋ ਕੇ परमात्मा दे चरणां च लिव लाओ। इस तो अगे किस्मत कौलां दी की करदी है कल नूं विचारा। किस्मत नूं कौलां दा इत्थे रहना भी परवान नहीं, ते पैदल रस्ता लाहौर तो अमृतसर 20 मील तकरीबन 35 किलोमीटर चल के आई है। रस्ते विच शायद सोच दी होएगी कि मेरी इको ही सुपना, दुनिया दे बहुत सुपने होंदे, मेरा इको ही सुपना ते मैं उस सुपना गुरु नानक साहब दे नाल लवाउण आई हाँ। उस सुपना गुरु नानक साहब दे नाल लवाउण आई। सारे ख्वाबे अपने ना तेरे लवाने आई, और कोई सपना नहीं है मेरा। सारे ख्वाबे अपने ना तेरे लवाने आई, सारे जी। जदों मुजंग पिंड विच दरबार लाउंदे सन ते बचन करदे कि परमात्मा नूं मिलना है हाँ, ते परमात्मा नूं मिलिया जा सकता है, वह बाहां खोल के खलोता है। इस तरह के बचन सुन के कौलां दे अंदर सदर उठी सी उन मिलन दी रब नूं कि उहदी दुनिया। महाराज जी दसते कि एक बाहर दुनिया है, एक अंदर दुनिया है, अंदर उसकी दुनिया है, बाहर लोकां दी दुनिया है। तो वो कहिंदे कि मैं उहदी दुनिया दे दीदार करनी। सारे ख्वाबे अपने ना तेरे लवाने आई, सारे ख्वाबे अपने ना नमिया ही आलमा दे। आलमा आखदे दुनिया, वो दुनिया अंदर दी नवी दुनिया जड़ी। आई हैव कम टू एंटर इन टू द न्यू वर्ल्ड, इनर वर्ल्ड वेयर माई बिलव्ड लिव्स। नवियां ही आलमां दे, आलम आखदे दुनिया नूं जिहड़ी अंदरली दुनिया, इनर वर्ल्ड, हाँ जी नवी दुनिया। नवियां ही आलमां दे सहबा करन दीदारे आई, नवियां ही आलमां दे सहबा करन दीदारे आई, नवियां ही आलमां दे
ਕਰਨ ਦੀਦਾਰੇ ਆਈ
ਜਗ੍ਹਾ ਮਕਾਨ ਬਣਾ ਦਿੱਤਾ ਅਤੇ ਉਸ ਮਕਾਨ ਦੇ ਸਾਹਮਣੇ 24 ਘੰਟੇ ਪਹਿਰਾ ਲਗਾ ਦਿੱਤਾ ਅਤੇ ਕੌਲਾਂ ਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਕੇ ਬੰਦਗੀ ਕਰੋ, ਤੁਹਾਨੂੰ ਕੋਈ ਖਤਰਾ ਨਹੀਂ। ਇਹ ਬਹੁਤ ਵੱਡੀ ਘਟਨਾ ਸੀ। ਉਂਝ ਤਾਂ ਹਿੰਦੂ, ਬ੍ਰਾਹਮਣ ਔਰ ਬਹੁਤ ਸਾਰੇ ਮੁਸਲਮਾਨ ਵੀ ਸਿੱਖੀ ਧਾਰਨ ਕਰ ਰਹੇ ਸਨ, ਪਰ ਇਹ ਘਟਨਾ ਮੁਸਲਮਾਨ ਔਰਤਾਂ ਨੂੰ ਧਰਮ ਬਦਲਣ ਦੀ ਇਜਾਜ਼ਤ ਨਹੀਂ ਸੀ। ਉਹਨਾਂ ਨੂੰ ਇਹੀ ਸੀ, ਮੌਤ, ਕਤਲ ਕਰ ਦਿੱਤਾ ਜਾਂਦਾ ਸੀ। ਜੇ ਕੋਈ ਮੁਸਲਮਾਨ ਆਦਮੀ ਸਿੱਖ ਬਣਦਾ ਤਾਂ ਉਸਦੀ ਜਾਇਦਾਦ ਜ਼ਬਤ ਕਰ ਲਈ ਜਾਂਦੀ ਸੀ, ਘਰ ਬਾਰ ਸਭ ਕੁਛ। ਇਹ ਘਟਨਾ ਕਿਉਂਕਿ ਕੌਲਾਂ ਬਹੁਤ ਛੋਟੀ ਉਮਰ ਤੋਂ ਕਾਜ਼ੀ ਰੁਸਤਮ ਖਾਨ ਦੇ ਘਰ ਰਹਿੰਦੀ ਸੀ ਔਰ ਕਾਜ਼ੀ ਲਾਹੌਰ ਦਾ ਕਾਜ਼ੀ ਸੀ। ਲਾਹੌਰ ਬਹੁਤ ਵੱਡੇ ਪੰਜਾਬ ਦੀ ਰਾਜਧਾਨੀ ਸੀ ਅਤੇ ਆਮ ਦੁਨੀਆ ਕੌਲਾਂ ਨੂੰ ਕਾਜ਼ੀ ਰੁਸਤਮ ਖਾਨ ਦੀ ਬੇਟੀ ਸਮਝਦੀ ਸੀ ਕਿਉਂਕਿ ਉਹ ਛੋਟੀ ਉਮਰ ਤੋਂ ਉਸ 'ਤੇ ਕਰ ਰਹੀ। ਔਰ ਸਾਰੇ ਇਹ ਰੌਲਾ ਪੈ ਗਿਆ ਕਿ ਕਾਜ਼ੀ ਦੀ ਲੜਕੀ ਗੁਰੂ ਸਾਹਿਬ ਦੀ ਸ਼ਹਿ 'ਤੇ ਦੌੜ ਕੇ ਅੰਮ੍ਰਿਤਸਰ ਚਲੀ ਗਈ ਹੈ। ਔਰ ਇੰਨਾ ਗਲਤ ਅਫਵਾਹਾਂ ਔਰ ਪ੍ਰਚਾਰ ਕੀਤਾ ਗਿਆ ਮੁਸਲਮਾਨਾਂ ਲਈ, ਮੁਗਲ ਬਾਦਸ਼ਾਹ ਹਕੂਮਤ ਲਈ ਇਹ ਬਹੁਤ ਵੱਡੀ ਗੱਲ ਸੀ। ਕੌਲਾਂ ਦੇ ਅੰਦਰ ਇੱਕ ਦਿਨ ਆਇਆ ਕਿ ਕਿਸੇ ਤਰੀਕੇ ਨਾਲ ਮੇਰਾ ਵੀ ਨਾਂ ਇਸ ਦੁਨੀਆ 'ਤੇ ਰਹਿ ਜਾਏ। ਦੁਨੀਆ ਵਾਲਿਆਂ ਦੇ ਬੱਚੇ ਹੁੰਦੇ, ਬੱਚਿਆਂ ਦੇ ਥਰੂ ਉਹਨਾਂ ਦਾ ਨਾਂ ਰਹਿ ਜਾਂਦਾ ਅਤੇ ਮੇਰਾ ਵੀ ਨਾਂ, ਮੇਰਾ ਨਾਂ ਹੀ ਨਹੀਂ ਰਹਿਣਾ। ਮਹਾਰਾਜ ਜੀ ਨੇ ਉਸ ਦੇ ਅੰਦਰ ਇਹ ਖਿਆਲ ਦੇਖ ਕੇ ਕਹਿਣ ਲੱਗੇ ਕਿ ਕੌਲਾ, ਬੱਚੇ ਤੈਨੂੰ ਬੱਚਾ ਨਾ ਹੋਣ ਦਾ ਥੋੜ੍ਹਾ ਦਰਦ ਰਹਿਣਾ ਹੈ, ਪਰ ਬੱਚੇ ਹੋਣ ਕਰਕੇ ਬਹੁਤ ਕਸ਼ਟ ਔਰ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜੰਜਾਲਾਂ 'ਚ ਫਸ ਜਾਂਦਾ ਪ੍ਰਾਣੀ ਕਿ ਉਸ ਨਿਕਲਣਾ ਬਹੁਤ ਔਖਾ ਹੋ ਜਾਂਦਾ। ਤੇਰਾ ਨਾਂ ਹਮੇਸ਼ਾ ਲਈ ਰਹੂਗਾ, ਤੂੰ ਇਹ ਫਿਕਰ ਨਾ ਕਰ। ਮਹਾਰਾਜ ਜੀ ਨੇ ਉਸਦੇ ਘਰ ਦੇ ਸਾਹਮਣੇ ਇੱਕ ਸਰੋਵਰ ਪਟਵਾਇਆ ਅਤੇ ਉਸ ਸਰੋਵਰ ਨੂੰ ਪੱਕਿਆਂ ਕਰਕੇ, ਜੋ ਹਰਿਮੰਦਰ ਸਾਹਿਬ ਦਾ ਸਰੋਵਰ, ਇਸ ਸਰੋਵਰ ਵਿੱਚੋਂ ਉਸ ਸਰੋਵਰ ਚ ਪਾਣੀ ਪਾਇਆ ਗਿਆ। ਅੱਜ ਵੀ ਇਸ ਸਰੋਵਰ ਵਿੱਚੋਂ, ਹਰਿਮੰਦਰ ਸਾਹਿਬ ਦੇ ਸਰੋਵਰ ਚੋਂ ਉਸ ਸਰੋਵਰ ਚ ਪਾਣੀ ਜਾਂਦਾ ਹੈ। ਉਸ ਦਾ ਨਾਂ ਕੌਲਸਰ ਰੱਖਿਆ ਗਿਆ। ਬਹੁਤ ਔਖੇ ਦਿਨ ਸਨ ਕੌਲਾਂ ਲਈ ਵੀ। ਉਹ ਡਰਦੀ ਸੀ ਕਿ ਮੇਰਾ ਕਰਕੇ ਇਹਨਾਂ 'ਤੇ ਆਫਤਾਂ ਨਾ ਆ ਪੈਣ। ਅਤੇ ਜਿਸ ਤਰ੍ਹਾਂ ਮਹਾਰਾਜ ਜੀ ਜੋ ਆਪਾਂ ਪੌੜੀ ਵਿਚਾਰ ਰਹੇ, ਉਹਦੇ 'ਚ ਕਹਿੰਦੇ ਕਿ ਪਰੇ ਸਰਨ ਆਣ ਸਭ ਤਿਆਗ, ਕਿ ਸਭ ਕੁਛ ਛੱਡ ਕੇ ਸਾਡੀ ਚਰਨੀ ਆਣ ਪੋ ਸ਼ਰਨ ਵਿੱਚ, ਅੰਤਰ ਪ੍ਰਗਾਸ ਅੰਦਿਨ ਲਿਵਲਾਗ। ਕੌਲਾਂ ਨੇ ਇਸੇ ਤਰ੍ਹਾਂ ਕੀਤਾ ਸੀ। ਪਰੇ ਸਰਨ ਆਣ ਸਭ ਤਿਆਗ, ਸਭ ਕੁਛ ਛੱਡ ਕੇ। ਮੌਤ ਦਾ ਡਰ ਨਹੀਂ ਸੀ ਉਹਨੂੰ, ਮੌਤ ਤੋਂ ਡਰਦੀ ਨਹੀਂ ਆਈ ਸੀ। ਮੌਤ ਤੋਂ ਡਰਦੀ ਹੁੰਦੀ ਤੇ ਉਹ ਇੱਕ ਕਦਮੀ ਨਾ ਉਠਾਉਂਦੀ, ਮੌਤ ਨੂੰ ਪਛਾੜ ਕੇ ਆਈ ਸੀ। ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਮੌਤ ਦੀ ਨਿਗਾਹ ਠਾਂ ਕਰਕੇ ਆਈ ਸੀ। ਅਤੇ ਜਦੋਂ ਆ ਰਹੀ ਹੋਣੀ ਅੰਮ੍ਰਿਤਸਰ, ਲਾਹੌਰ ਤੋਂ ਅੰਮ੍ਰਿਤਸਰ, ਖਿਆਲ ਆਉਂਦੇ ਹੋਣਗੇ ਕਿ ਉੱਥੇ ਕੋਈ ਜਾਣਦਾ ਨਹੀਂ ਮੈਨੂੰ, ਮਹਾਰਾਜ ਜੀ ਵੀ ਪਤਾ ਨਹੀਂ ਮੈਨੂੰ ਕਿੰਨਾ ਕੁ ਪ੍ਰਵਾਨ ਕਰਨਗੇ। ਅਤੇ ਸ਼ਾਇਦ ਇਸ ਤਰ੍ਹਾਂ ਦਾ ਉਹਦੇ ਅੰਦਰ ਖਿਆਲ ਆਉਂਦਾ ਹੋਵੇ ਕਿ ਤੇਰੇ ਵੱਲ ਆਉਂਦੇ ਕਦਮੇ ਅੱਜ ਹਾਸਲ, ਤੇਰੇ ਵੱਲ ਆਉਂਦੇ ਕਦਮੇ ਅੱਜ ਹਾਸਲਾ ਪੈ ਮੰਗਦੇ, ਤੇਰੇ ਵੱਲ ਆਉਂਦੇ ਕਦਮੇ ਅੱਜ ਹੌਸਲਾ ਪੈ ਮੰਗਦੇ। ਹੌਸਲਾ ਪੈ ਮੰਗਦੇ ਤੇਰੇ ਵੱਲ ਤੇਰੇ ਵੱਲ ਤੇਰੇ ਵੱਲ ਤੇਰੇ ਵੱਲ ਆਉਂਦੇ ਕਦਮੇ ਅੱਜ ਹੌਸਲਾ ਪੈ ਮੰਗਦੇ, ਨੀਯਤ ਮਾਈ ਫੀਟ ਵਾਕਿੰਗ ਟੁਵਰਡਸ ਯੂ are asking for the courage, are asking for the courage. Please keep keep my consciousness in your feet and give me the shelter in your feet. Meri niyat te pehra rakhi, niyat meri te pehra rakhi nale, तेरी पना मंग दे, पना शरण परिसरण आन सब त्याग, I'm coming to your shelter, I have left behind everything, मेरी नियत ते पहरा रखी, ते नाले पनाह मंग दे, मेरी नियत ते पहरा रखी, ते पनाह मंग दे, दे मेरी नियत ते पहरा रखी ते ना मेरी नियत ते सहमन लगे कि पर महाराज जी होर नाल कोई गल ना करता, उधर मुगल अंदरे अंदर कोई बहाना लब रहे सन कि ये जो एडी वड्डी साडे मुंह ते चपेड़ वजी है इस दा बदला ले जावे। रब वालों एक होर घटना हो गई जड़ी आप आम सुनते हाँ कि उन्होंने दिनों में शाहजहान भी लाहौर आया हुआ सी, जो कौल अमृतसर आई उदों शाहजहान लाहौर नहीं सी, उस तो कुछ महीने बाद शाहजहान दियां फौजां अमृतसर और लाहौर के विचकार उदों बहुता एरिया जंगल हुंदा सी। ते महाराज जी भी रोज अपने सिंगा नू घोड़सवार सिंगा नू नाल लेके घोड़सवारी ते जंगबाजी दे करतब सिखाउंदे, शिकार करन जंगल च जांदे ताकि निशानाबाजी सिंगा नू सिखाउंदे। उधरों शाहजहान दियां फौजां भी ਇੱਧਰ ਆਈਆਂ ਹੋਈਆਂ ਸਨ ਜੰਗਲ 'ਚ ਦੁਪਹਿਰ ਵੇਲੇ। ਸ਼ਾਹਜਹਾਨ ਦਾ ਬਾਜ ਜਿਸ ਜਗ੍ਹਾ 'ਤੇ ਮਹਾਰਾਜ ਜੀ ਬੈਠੇ ਸਨ ਉੱਥੇ ਆ ਗਿਆ। ਮਹਾਰਾਜ ਜੀ ਹੋਰਾਂ ਕੋਲ ਵੀ ਬਾਜ ਸੀ। ਮਹਾਰਾਜ ਜੀ ਨੇ ਬਾਜ ਛੱਡਿਆ ਆਪਣਾ ਅਤੇ ਉਹਨੇ ਸ਼ਾਹਜਹਾਨ ਦੇ ਬਾਜ ਨੂੰ ਡੇਗ ਲਿਆ। ਮਹਾਰਾਜ ਜੀ ਸਿੰਘਾਂ ਨੂੰ ਕਹਿੰਦੇ ਕਿ ਬਾਜ ਫੜ ਲਓ। ਮੁਗਲ ਫੌਜਾਂ ਬਾਜ ਲੱਭਦੀਆਂ ਇੱਧਰ ਆਈਆਂ ਅਤੇ ਉਹਨਾਂ ਪੁੱਛਿਆ ਜੀ ਬਾਜ ਦੇਖਿਆ। ਮਹਾਰਾਜ ਜੀ ਕਹਿੰਦੇ ਬਾਜ ਸਾਡੇ ਕੋਲ ਹੈ। ਉਹ ਕਹਿੰਦੇ ਬਾਦਸ਼ਾਹ ਦਾ ਬਾਜ ਹੈ, ਤੁਸੀਂ ਵਾਪਸ ਕਰ ਦਿਓ। ਕਹਿੰਦੇ ਜੀ ਅਸੀਂ ਸਾਡੇ ਬਾਜ ਨੇ ਡੇਗਿਆ ਹੈ, ਇਹ ਸਾਡਾ ਹੈ, ਹੁਣ ਤੁਹਾਡੇ ਬਾਦਸ਼ਾਹ ਦਾ ਨਹੀਂ ਰਹਿ ਗਿਆ। ਖੇਡਾਂ, ਪਰਮਾਤਮਾ ਖੇਡਾਂ ਕਰਦਾ ਹੈ। ਵਾਪਸ ਆ ਗਏ ਅੰਮ੍ਰਿਤਸਰ ਔਰ ਇੱਕ ਹੋਰ ਬਹਾਨਾ ਮਿਲ ਗਿਆ ਮੁਗਲ ਫੌਜਾਂ ਨੂੰ। ਆਮ ਸਾਰੇ ਇਹੀ ਪੜ੍ਹਿਆ ਸੁਣਿਆ ਜਾਂਦਾ ਹੈ ਕਿ ਇਸ ਘਟਨਾ ਦਾ ਕਰਕੇ ਹੀ ਮੁਗਲ ਫੌਜਾਂ ਨੇ ਪਹਿਲੀ ਵਾਰ ਅੰਮ੍ਰਿਤਸਰ 'ਤੇ ਚੜ੍ਹਾਈ ਕੀਤੀ ਅਤੇ ਮਹਾਰਾਜ ਜੀ ਹੋਰਾਂ ਨੇ ਸ਼ਹਿਰ ਤੋਂ ਬਾਹਰ ਆ ਕੇ, ਉਦੋਂ ਸ਼ਹਿਰ 'ਤੇ ਅਜੇ ਵੱਸਿਆ ਨਹੀਂ ਸੀ, ਬਹੁਤਾ ਥੋੜ੍ਹਾ ਹੀ ਸੀ, ਕਿਲ੍ਹਾ ਬਣਾਇਆ ਲੋਹਗੜ੍ਹ ਅਤੇ ਉਸ ਕਿਲ੍ਹੇ 'ਚ ਲੜਾਈ ਹੋਈ ਅਤੇ ਉੱਥੇ ਇੱਕ ਬੇਰੀ ਦਾ ਦਰਖਤ ਸੀ ਜਿਸ ਨੂੰ ਆਪਾਂ ਬਰਸੀ ਤੋਂ ਬਾਅਦ ਗਏ ਸਾਂ, ਜਿਸ ਵਿੱਚ ਮਹਾਰਾਜ ਜੀ ਹੋਰਾਂ ਨੇ ਬਰੂਦ ਭਰ ਕੇ ਅਤੇ ਉਸ ਬੇਰੀ ਨੂੰ ਹੀ ਤੋਪ ਵਾਂਗੂ ਚਲਾਇਆ। ਇਹ ਇਕੱਲੀ ਘਟਨਾ ਨਹੀਂ ਸੀ ਜਿਸ ਕਰਕੇ ਮੁਗਲ ਫੌਜਾਂ ਨੇ ਹਮਲਾ ਕੀਤਾ ਸੀ। ਕੌਲਾਂ ਦੀ ਘਟਨਾ ਇਸ ਦੇ ਨਾਲ ਬਹੁਤ ਡੂੰਘੀ ਜੁੜੀ ਹੋਈ ਸੀ, ਪਰ ਮੁਗਲ ਫੌਜਾਂ ਨੇ ਕੌਲਾਂ ਦਾ ਨਾਂ ਹੀ ਨਹੀਂ ਉਦੋਂ ਲਿਆ ਸੀ। ਸਾਰੇ ਇਹੀ ਕਿਹਾ ਕਿ ਬਾਜ ਦਾ ਕਰਕੇ, ਅਤੇ ਸਾਰੇ ਲਿਖਣ ਵਾਲਿਆਂ ਨੇ, ਇਤਿਹਾਸਕਾਰਾਂ ਨੇ ਵੀ ਇਹੀ ਲਿਖਿਆ ਹੋਇਆ ਹੈ ਕਿ ਬਾਜ ਦਾ ਕਰਕੇ ਲੜਾਈ ਹੋਈ। ਇਹਨਾਂ ਦਿਨਾਂ ਵਿੱਚ ਹੀ ਜਿਸ ਦਿਨ ਮੁਗਲ ਫੌਜ ਨੇ ਚੜ੍ਹਾਈ ਕੀਤੀ, ਉਸ ਤੋਂ ਅਗਲੇ ਦਿਨ ਮਹਾਰਾਜ ਜੀ ਹੋਰਾਂ ਨੇ ਆਪਣੀ ਸਪੁੱਤਰੀ ਬੀਬਾ ਵੀਰੋ ਦਾ ਆਨੰਦ ਕਾਰਜ ਨਿਯਤ ਕੀਤਾ ਹੋਇਆ ਸੀ। ਮਹਾਰਾਜ ਜੀ ਸ਼ਹਿਰ ਤੋਂ ਬਾਹਰ ਆ ਕੇ ਫੌਜਾਂ ਨਾਲ, ਮੁਗਲ ਫੌਜਾਂ ਨਾਲ ਲੜੇ ਔਰ ਮੁਗਲ ਫੌਜਾਂ ਨੂੰ ਪਤਾ ਮਹਾਰਾਜ ਜੀ ਕਿੱਥੇ, ਲੜਾਈ ਉੱਥੇ ਹੋ ਰਹੀ, ਪਰ ਕੁਛ ਫੌਜ ਮੁਗਲਾਂ ਨੇ ਮਹਾਰਾਜ ਜੀ ਹੋਰਾਂ ਦੇ ਘਰ ਭੇਜੀ ਇਹ ਸੋਚ ਕੇ ਕਿ ਕੌਲਾਂ ਉੱਥੇ ਹੋਏਗੀ ਔਰ ਉਸਨੂੰ ਉੱਥੋਂ ਲੈ ਆਂਦਾ ਜਾਵੇ। ਇਹ ਸਾਰੇ ਆਪਾਂ ਸੁਣਿਆ ਹੈ ਕਿ ਮਠਿਆਈ ਬਣੀ ਸੀ ਅਤੇ ਮਹਾਰਾਜ ਜੀ ਹੋਰਾਂ ਨੇ ਕਿਹਾ, ਸੁਨੇਹਾ ਭੇਜਿਆ ਕਿ ਮਠਿਆਈ ਸਿੰਘਾਂ ਨੂੰ, ਸੰਗਤ ਨੂੰ ਵਰਤਾਈ ਜਾਵੇ। ਅਤੇ ਮਾਤਾ ਗੰਗਾ ਜੀ ਕਹਿੰਦੇ ਕਿ ਕੱਲ੍ਹ ਨੂੰ ਬਰਾਤ ਆਉਣੀ ਹੈ, ਉਹਨਾਂ ਵਾਸਤੇ ਰੱਖੀ ਹੈ। ਅਤੇ ਮਹਾਰਾਜ ਜੀ ਕਹਿੰਦੇ ਬਰਾਤ ਨੂੰ ਤਾਂ ਨਹੀਂ ਫਿਰ ਮਿਲਣੀ, ਇਹ ਮੁਗਲ ਹੀ ਖਾਣਗੇ। ਉਹਨਾਂ ਨੇ ਆ ਘਰ ਆਏ ਮੁਗਲ ਫੌਜ ਦਾ ਦਸਤਾ, ਉਹ ਕੋਈ ਮਠਿਆਈ ਖਾਣ ਨਹੀਂ ਸੀ ਆਏ, ਨਾ ਮਹਾਰਾਜ ਜੀ ਉੱਥੇ ਸਨ, ਉਹਨਾਂ ਨੂੰ ਪਤਾ ਸੀ ਮਹਾਰਾਜ ਜੀ ਉੱਥੇ ਕਿਲ੍ਹੇ 'ਚ ਹਨ, ਉਹ ਕੌਲਾਂ ਨੂੰ ਲੱਭਣ ਆਏ ਸੀ। ਅਤੇ ਇਤਿਹਾਸਕਾਰਾਂ ਨੇ ਬਹੁਤ ਵੱਡੀ ਭੁੱਲ ਕੀਤੀ ਕਿ ਇਸ ਪਹਿਲੂ ਨੂੰ ਡਰਦੇ ਮਾਰਿਆਂ ਨੇ ਦਬਾ ਲਿਆ ਕਿ ਐਵੇਂ ਕੋਈ ਗੱਲ ਨਾ ਉੱਠੇ, ਜਦੋਂ ਕਿ ਸੱਚ ਨੂੰ ਕੋਈ ਆਂਚ ਨਹੀਂ ਹੁੰਦੀ। ਜਦੋਂ ਮਹਾਰਾਜ ਜੀ ਉਹਨਾਂ ਨੂੰ ਪਤਾ ਲੱਗਾ ਸੀ, ਇਸ ਤੋਂ ਕੁਛ ਦਿਨ ਪਹਿਲਾਂ ਹੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਕੁਝ ਹੋਰ ਸਿੱਖਾਂ ਨੇ ਮਹਾਰਾਜ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ ਐਵੇਂ ਖਾਮ ਖਾ ਲੋਕ ਗੱਲਾਂ ਕਰਦੇ ਕੌਲਾਂ ਬਾਰੇ, ਅਤੇ ਮਹਾਰਾਜ ਜੀ ਮੁਸਕਰਾ ਪਏ, ਕਹਿੰਦੇ ਦੁਨੀਆ ਦੁਨੀਆ ਹੀ ਹੁੰਦੀ ਹੈ, ਤੁਸੀਂ ਘਾਬਰੋ ਨਾ। ਹੁਣ ਜਦੋਂ ਪਤਾ ਲੱਗਾ ਕਿ ਮੁਗਲ ਫੌਜ ਆ ਰਹੀ ਹੈ ਅਤੇ ਮਹਾਰਾਜ ਜੀ ਜਾਣਦੇ ਹਨ ਕਿ ਉਹਨਾਂ ਦੀ ਨੀਅਤ ਕੀ ਹੈ, ਉਦੋਂ ਮਹਾਰਾਜ ਜੀ ਉਹਨਾਂ ਨੇ ਕੌਲਾਂ ਨੂੰ, ਬੀਬਾ ਕੌਲਾਂ ਨੂੰ ਕਰਤਾਰਪੁਰ ਭੇਜ ਦਿੱਤਾ, ਜੋ ਜਲੰਧਰ ਦੇ ਕੋਲ ਹੈ, ਜਿਹੜਾ ਪੰਜਵੇਂ ਪਾਤਸ਼ਾਹ ਜੀ ਹੋਰਾਂ ਵਸਾਇਆ ਸੀ। ਮੁਗਲ ਫੌਜਾਂ ਨਾਲ ਲੜਾਈ ਹੋਈ, ਉਹਨਾਂ ਨੇ ਮਹਾਰਾਜ ਜੀ ਦੇ ਘਰ ਆ ਕੇ ਦੇਖਿਆ ਸਾਰੇ ਕੌਲਾਂ ਉੱਥੇ ਹੈ ਨਹੀਂ ਸੀ, ਲੜਾਈ 'ਚ ਜਿੱਤ ਮਹਾਰਾਜ ਜੀ ਹੋਰਾਂ ਦੀ ਹੋਈ। ਮਹਾਰਾਜ ਜੀ ਹੋਰਾਂ ਨੇ ਆਪਣਾ ਪਰਿਵਾਰ ਵੀ ਤਰਨ ਤਾਰਨ ਜ਼ਿਲ੍ਹੇ ਦੇ ਚਬਾਲ ਪਿੰਡ ਵਿੱਚ ਇੱਕ ਆਪਣੀ ਸਿੱਖ ਦੇ ਘਰ ਭੇਜ ਦਿੱਤਾ ਸੀ ਅਤੇ ਅਗਲੇ ਦਿਨ ਉੱਥੇ ਹੀ ਬੀਬੀ ਵੀਰਾਂ ਦੀ ਸ਼ਾਦੀ ਹੋਈ। ਹੁਣ ਬੀਬਾ ਵੀ ਕੌਲਾਂ ਕਰਤਾਰਪੁਰ ਰਹਿੰਦੀ ਹੈ, ਮਹਾਰਾਜ ਜੀ ਅੰਮ੍ਰਿਤਸਰ ਹਨ। ਕਿਸਮਤ ਉਸਦੀ, ਕਿਸਮਤ ਨੂੰ ਅੰਮ੍ਰਿਤਸਰ ਰਹਿਣਾ ਵੀ ਪ੍ਰਵਾਨ ਨਹੀਂ ਸੀ, ਉਸਨੂੰ ਮਹਾਰਾਜ ਜੀ ਤੋਂ ਅਲੱਗ ਕਰ ਦਿੱਤਾ ਗਿਆ। ਉਹਦੇ ਲਈ ਇਹ ਬਹੁਤ ਮੁਸ਼ਕਿਲ ਸੀ, ਪਰ ਪਰਮਾਤਮਾ ਦਾ ਪਾਣਾ ਜਾਣ ਕੇ ਮਹਾਰਾਜ ਜੀ ਦੇ ਚਰਨਾਂ 'ਚ ਸੁਰਤੀ ਰੱਖਦੀ ਅਤੇ ਦਰਸ਼ਨਾਂ ਨੂੰ ਬਹੁਤ ਲੋਚਦੀ ਰਹਿੰਦੀ। ਇਹ ਸੋਚਦੀ ਕਿ ਮੈਂ ਜਿਸ ਲਈ ਆਈ ਸਾਂ, ਮੈਨੂੰ ਉਹਦੇ ਦਰਸ਼ਨ ਵੀ ਨਸੀਬ ਨਹੀਂ। ਫਿਰ ਮਹਾਰਾਜ ਜੀ ਇੱਕ ਦਿਨ ਕਰਤਾਰਪੁਰ ਸਾਹਿਬ ਗਏ। ਅਗਲੇ ਸਾਲ ਜੇ ਮਹਾਰਾਜ ਜੀ ਨੇ ਚਾਹਿਆ ਤਾਂ ਆਪਾਂ ਦਰਸ਼ਨ ਕਰਾਂਗੇ। ਉੱਥੇ ਕੌਲਾਂ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਰੋ ਰੋ ਕੇ ਚਰਨ ਧੋ ਦਿੱਤੇ। ਕਹਿਣ ਲੱਗੀ ਕਿ ਮੈਂ ਜੀ ਨਹੀਂ ਸਕਦੀ ਇਸ ਤਰ੍ਹਾਂ। ਉਸਨੂੰ ਬਹੁਤ ਮਹਿਸੂਸ ਹੋਇਆ ਕਿ ਉਸਦਾ ਕਰਕੇ, ਉਸਨੇ ਸਮਝਿਆ ਕਿ ਮੇਰਾ ਕਰਕੇ ਹੋਇਆ ਹੈ ਸਭ ਕੁਛ, ਜੋ ਮੁਗਲਾਂ ਨੇ ਅਟੈਕ ਕੀਤਾ ਸੀ। ਅਗਲੇ ਦਿਨ ਮਹਾਰਾਜ ਜੀ ਹੋਰਾਂ ਨੇ ਗੁਰਦੁਆਰਾ ਥੰਮ ਸਾਹਿਬ, ਉੱਥੇ ਜੋ ਪੰਜਵੇਂ ਪਾਤਸ਼ਾਹ ਜੀ ਜਿੱਥੇ ਆਸਣ ਲਾ ਕੇ ਬੈਠਦੇ ਸਨ, ਦੀਵਾਨ ਸਜਾਉਂਦੇ ਸਨ, ਉੱਥੇ ਦੀਵਾਨ ਸਜਾਇਆ। ਦੀਵਾਨ ਤੋਂ ਬਾਅਦ ਕੌਲਾਂ ਨੂੰ ਮਿਲੇ ਅਤੇ ਬਚਨ ਕੀਤਾ ਕਿ ਤੂੰ ਕੱਲ੍ਹ ਸੁਬਹਾ, ਜਦੋਂ ਪੰਜਵੇਂ ਪਾਤਸ਼ਾਹ ਜੀ ਹੋਰਾਂ ਕਰਤਾਰਪੁਰ ਸਾਹਿਬ ਵਸਾਇਆ ਤਾਂ ਉਹਨਾਂ ਨੇ ਉੱਥੇ ਇੱਕ ਖੂਹ ਪਟਵਾਇਆ ਸੀ, ਜਿਸ ਦਾ ਨਾਂ ਮਾਤਾ ਗੰਗਾ ਜੀ ਦੇ ਨਾਂ 'ਤੇ ਗੰਗਸਰ ਅੱਜ ਵੀ ਹੈ। ਉਹ ਉੱਥੇ ਹੁਣ ਗੁਰਦੁਆਰਾ ਬਣਿਆ ਹੋਇਆ, ਉਹ ਖੂਹ ਵੀ ਹੈ। ਅਤੇ ਮਹਾਰਾਜ ਜੀ ਕਹਿੰਦੇ ਤੂੰ ਸਵੇਰੇ ਗੰਗਸਰ ਤੋਂ ਇਸ਼ਨਾਨ ਕਰਕੇ ਬੈਠੀ, ਅਕਾਲ ਪੁਰਖ ਦੇ ਚਰਨਾਂ 'ਚ ਧਿਆਨ ਧਰੀ, ਤੇਰੇ ਸਮਾਉਣ ਦਾ ਸਮਾਂ ਆ ਗਿਆ ਹੈ। ਇਸੇ ਤਰ੍ਹਾਂ ਹੋਇਆ। ਅਗਲੇ ਦਿਨ ਉਸ ਖੂਹ 'ਤੇ ਤੋਂ ਇਸ਼ਨਾਨ ਕਰਕੇ ਬੈਠੀ, ਧਿਆਨ ਵਿੱਚ, ਮਹਾਰਾਜ ਜੀ ਦੇ ਧਿਆਨ 'ਚ, ਔਰ ਦੇਹੀ ਤਿਆਗ ਦਿੱਤੀ। ਉਸ ਵੇਲੇ ਉਸਦੀ ਉਮਰ ਸਿਰਫ 26-27 ਸਾਲ ਸੀ। ਮੁਸਲਮਾਨ ਸੱਜਣ ਵੀ ਜੇ ਅੰਮ੍ਰਿਤਸਰ ਜਾਣ ਅਤੇ ਜਿੱਥੇ ਕੌਲਾਂ ਦਾ ਘਰ ਸੀ ਉੱਥੇ ਅੱਜ ਕੱਲ੍ਹ ਗੁਰਦੁਆਰਾ ਹੈ ਅਤੇ ਸਾਹਮਣੇ ਉਹ ਸਰੋਵਰ, ਉਹ ਸਰੋਵਰ ਜੋ ਉਹਨਾਂ ਨੂੰ ਵੀ ਦਿਸੂ, ਜਿਸ ਦਾ ਨਾਂ ਕੌਲਸਰ ਸਰੋਵਰ, ਕਿ ਉਹ ਸਰੋਵਰ ਕਿਸੇ ਦਰਗਾਹ ਵਰਗਾ ਲੱਗਦਾ ਹੈ। ਵੇਖਣ ਨੂੰ ਲੱਗਦਾ ਕਿ ਕੌਲਾਂ ਚੰਗੀ ਭਲੀ ਲਾਹੌਰ ਦੇ ਕਾਜ਼ੀ ਦੀ ਬੇਟੀ ਅਖਵਾਉਂਦੀ ਸੀ, ਵੱਡੀ ਇੱਜ਼ਤ ਕਰਵਾ ਸਕਦੀ ਸੀ, ਪਰ ਉਸਨੇ ਕੀ ਕੀਤਾ। ਅਤੇ ਅੱਗੋਂ ਜਿੱਥੇ ਆਈ ਉਹਨਾਂ ਨੇ ਜੱਗ ਵਾਲੇ ਸਹਿਬਾ ਸੋਚਦੇ ਤੂੰ ਬਣੀ ਹੋਈ ਵਿਗਾੜ ਦਿੱਤੀ, ਕਿ ਉਹਦੀ ਤਾਂ ਚੰਗੀ ਕਿਸਮਤ ਬਣੀ ਹੋਈ ਸੀ, ਇਹ ਤਾਂ ਵਿਗੜ ਗਈ ਵਿਚਾਰੀ, ਧੱਕੇ ਖਾਂਦੀ ਰਹੀ। ਤੇ ਫਿਰ ਜੱਗ ਵਾਲੇ ਸਹਿਬਾ ਸੋਚਦੇ ਤੂੰ ਬਣੀ ਹੋਈ ਵਿਗਾੜ ਦਿੱਤੀ, ਜੱਗ ਵਾਲੇ ਜੱਗ ਵਾਲੇ ਕਾੜ ਦਿੱਤੀ, ਜ
जग वाले कोला ही जान दिए तू किथे बिठा ले दिती कोला ही जान दिए तू किथे बिठा ले दिती कोला ही जान दिए तू
सर भी कोई सरोवर भी कहो जहा जिसका अमृत सरोवर का एक कोई जल है। महाराज जी होर ने कौलों के शरीर छड़न तो बाद आप संस्कार किया उसके शरीर का करतारपुर विच ते उत्थे फिर बाद विच उस जगह ते उत्थे एक मकबरे वांगू समाध बनी हुई है अज भी पर टठ रही है। महाराज जी ने चाहिया ते आपां ऐतकी जाके देखांगे वो किसी का खेत है जो उस जगह की सेवा कर लेंगे तो समाधि ठीक किया जाए टठन तो बचाया जा सके। एक होर वेखन लगता कि कौलां दुनिया ने इन्ना कुछ बोलिया ते कौलां नूं अमृतसर छड़ना पिया ते जिस तरह कौलां दुनिया दे हत्थों हार गई होवे दुनिया जित गई होवे ते कौलां हार गई होवे पर लगता है इस तरह है पर सानूं होर तरह दिसदा।
वेखण वालिआं नूं ते इंज लगे हथों जग दे कौला हार गई ਵੇਖਣ ਵਾਲਿਆਂ ਨੂੰ ਤੇਂਜ ਲੱਗੇ, ਹੱਥੋਂ ਜੱਗ ਦੇ ਕੋਲਾ ਹਾਰ ਗਈ। ਹੱਥੋਂ ਜੱਗ ਦੇ ਕੋਲਾ ਹਾਰ ਗਈ। ਹੱਥੋਂ ਜੱਗ ਦੇ ਕੋਲਾ ਹਾਰ ਗਈ, ਨੂੰ ਤਾਂ ਇੰਜ ਲੱਗੇ। ਹੱਥੋਂ ਵੇਖਣ ਵਾਲਿਆਂ ਵੇਖਣ ਵਾਲਿਆਂ ਨੂੰ ਤਾਂ ਇੰਜ ਲੱਗੇ, ਗਈ ਵੇਖਣ ਵਾਲਿਆਂ ਹੱਥੋਂ ਜੱਗ ਦੇ ਕੋਲ, ਵੇਖਣ ਵਾਲਿਆਂ ਨੂੰ ਤਾਂ ਮੈਨੂੰ ਇੰਜ ਲੱਗੇ, ਮਾਏ ਮੇਰੀ ਨੀ ਰਾਹ ਪ੍ਰੀਤ ਦਾ ਉਹ ਚਮਕਾ ਗਈ। ਮੈਨੂੰ ਇੰਜ ਲੱਗੇ, ਮਾਏ ਮੇਰੀ ਨੀ ਰਾਹ ਪ੍ਰੀਤ ਦਾ ਉਹ ਚਮਕਾ ਗਈ, ਮਾਏ ਮੇਰੀ ਨੀ ਰਾਹ ਪ੍ਰੀਤ ਦਾ ਮੈਨੂੰ ਮੈਨੂੰ ਇੰਜ ਲੱਗੇ, ਮਾਏ ਮੇਰੀ ਨੀ ਮੈਨੂੰ ਇੰਜ ਲੱਗੇ, ਮਾਏ ਮੇਰੀ ਨੀ ਮੈਨੂੰ ਇੰਜ ਲੱਗੇ, ਮਾਏ ਮੇਰੀ ਨੀ ਮੈਨੂੰ ਇੰਜ ਲੱਗੇ, ਮਾਏ ਮੇਰੀ ਮੈਨੂੰ ਇੰਜ ਲੱਗੇ, ਮਾਏ ਮੇਰੀ ਰਾਹ ਪ੍ਰੀਤ ਦਾ ਮੈਨੂੰ ਇੰਜ ਲੱਗੇ, ਮਾਏ ਮੇਰੀ ਰਾਹ ਪ੍ਰੀਤ ਦਾ ਚਮਕਾ ਗਈ। ਸ਼ੀ ਬਲੇਜ਼ਡ ਦ ਪਾਥ ਆਫ ਲਵ, ਸ਼ੀ ਇਜ਼ ever remembered, will be ever remembered.